ਤੇ ਬਿਨਾਂ ਧਿਆਨ ਨਹੀਂ ਹੋ ਸਕਦਾ। ਤੇ ਜੋਗੀਆਂ ਨੇ ਗਲਤੀ ਕੀ ਕੀਤੀ ਹੈ, ਧਿਆਨ ਪਹਿਲਾਂ ਸ਼ੁਰੂ ਕਰਤਾ, ਗਿਆਨ ਹੈ ਨਹੀਂ। ਇਹ ਸਾਰੀ ਦੁਨੀਆ ਹੀ ਕਰ ਰਹੀ ਹੈ, ਜਿਹਦੀ ਵਾਲਾ ਫੇਰਦੇ ਨੇ ਉਹਦਾ ਗਿਆਨ ਹੈ ਨਹੀਂ ਕਿਸੇ ਨੂੰ। ਕੁਰਬਾਨੀ ਕਹਿੰਦੀ ਹੈ ਜਿਹਦੀ ਵਾਲਾ ਫੇਰਦੇ ਉਹਦਾ ਪਹਿਲਾਂ ਗਿਆਨ ਹਾਸਲ ਕਰੋ। ਜਦ ਗਿਆਨ ਉਹਦਾ ਹਾਸਲ ਹੋ ਗਿਆ ਤੇ ਉਹਨੂੰ ਜਾਣ ਲਿਆ, ਕਹੋ ਕਬੀਰ ਅਬ ਜਾਣਿਆ, ਅਬ ਜਾਣਿਆ ਤੋਂ ਮੰਨਿਆ, ਮਾਨਿਆ ਨਾ ਕਿਵੇਂ ਮੰਨੇ, ਜਾਣਿਆ ਤਾਂ ਕੁਛ ਹੀ ਨਹੀਂ। ਬਾਲਾ ਮੂਰਖਾਂ ਦਾ ਕੰਮ ਹੈ ਫੇਰਨਾ। ਬਾਲਾ ਇੰਨਾ ਚਿਰ ਕਬੀਰ ਨੇ ਫੇਰ ਕੇ ਕੀ ਕਿਹਾ, ਕੀ ਕਿਹਾ, ਸਗਲ ਜਨਮ ਸ਼ਿਵਪੁਰੀ ਗਵਾਇਆ, ਸਾਰਾ ਜਨਮ ਸ਼ਿਵਪੁਰੀ ਗਵਾ ਲਿਆ ਮੈਂ ਬਾਲਾ ਫੇਰ ਫੇਰ ਕੇ। ਵਰਤੀ ਬੇਰ ਮਗ ਹਰ ਉੱਠ ਆਇਆ, ਜਾਂ ਮਰਨ ਦਾ ਵੇਲਾ ਆਇਆ, ਜਾਂ ਮੇਰਾ ਵੀ ਸਰੀਰ ਦੇ ਮਰਨ ਦਾ ਵੇਲਾ ਆਇਆ, 70 ਸਾਲ ਤੋਂ ਟੱਪ ਗਿਆ, ਮੈਂ ਮਗਰ ਆ ਗਿਆ, ਚੰਗੀ ਕਿਸਮਤ ਸੀ, ਮਗਰ ਉਠਾਇਆ। ਪਰ ਪਹਿਲੇ ਦਰਸ਼ਨ ਮਗਰ ਪਾਇਓ, ਦਰਸ਼ਨ ਮਗਰ ਕੇ ਹੋਇਆ, ਸਮਝ ਮਗਰ ਚਾਹੀ ਹੈ, ਤੇ ਬਾਲਾ ਕਾਸ਼ੀ ਮੇਰੀ ਹੈ, ਦਰਸ਼ਨ ਮਗਰ ਹੋਇਆ, ਗੱਲ ਕੀ ਹੈ ਫਿਰ। ਇਸ ਕਰਕੇ ਜੋ ਗ੍ਰੰਥ ਸਾਰਾ ਵਿੱਚ ਲਿਖਿਆ ਹੈ ਨਾ, ਕਾਸ਼ੀ ਬੈਠ ਕੇ ਬਾਲਾ ਫੇਰ ਕੇ, ਉਹ ਸਾਰਾ ਹੀ ਰੱਦ ਹੋ ਗਿਆ ਫਿਰ ਬਾਅਦ ਚ। ਗੁਰਬਾਣੀ ਸਾਰੇ ਉਹਦੇ ਖਿਲਾਫ ਹੈ, ਉਹਦੇ ਚੋਂ ਇੱਕ ਪੰਕਤੀ ਨਹੀਂ ਇਹਦੇ ਵਿੱਚ ਗੁਰਬਾਣੀ ਚ ਆਈ ਹੋਈ, ਜਿਹੜਾ ਪਹਿਲਾ ਗ੍ਰੰਥ। ਉਹ ਕਾਹਦੇ ਨਹੀਂ ਲਿਆ ਵੀ, ਜੇ ਉਹ ਵੀ ਬਾਣੀ ਕਬੀਰ ਦੀ ਹੈ, ਉਹ ਕਾਹਦੇ ਛੱਡਤਾ, ਇਹ ਕਾਹਦੇ ਲੈ ਲਿਆ ਇਹਨਾਂ। ਉਹ ਜਿਹੜੇ ਲੋਕ ਮਿਕਸ ਕਰਕੇ ਪੜ੍ਹਦੇ ਨੇ, ਉਹਨਾਂ ਨੂੰ ਇਸ ਗੱਲ ਦਾ ਕੀ ਸਮਝ ਹੈ, ਮਗਰ ਨਾਲ ਕਾਸ਼ੀ ਦੇ ਵਿੱਚ ਕੀ ਫਰਕ ਹੈ, ਨਾ ਸਿੱਖਾਂ ਨੂੰ ਪਤਾ। ਜੋ ਗਿਆਨ ਹੋਏ ਤੇ ਬਾਅਦ ਮਗਰ ਚੋ ਆ ਕੇ ਰਚੀ ਹੈ ਬਾਣੀ, ਉਸੇ ਦਾ ਇੱਕ ਸ਼ਬਦ ਉਹਦਾ ਹੀ ਉਹਨੇ ਜਿਹੜਾ ਇਹਦਾ ਸਵਾਮੀ ਹੈਗਾ ਆਪਣਾ ਰਾਮਾਨੰਦ, ਉਹਨੇ ਕਬੀਰ ਤੋਂ ਸਮਝ ਕੇ ਇੱਕ ਸ਼ਬਦ ਰਚਿਆ, ਫਿਰ ਕਬੀਰ ਤੋਂ ਸਮਝਿਆ ਵੀ ਗੱਲ ਕੀ ਹੈ, ਕਬੀਰ ਤੋਂ ਸਿੱਖਿਆ ਲਈ ਹੈ ਉਹਨੇ, ਤਾਂ ਇੱਕ ਸ਼ਬਦ ਹੋ ਰਿਹਾ ਗੁਰਬਾਣੀ ਚ। ਉਹ ਸਾਰੀ ਉਹ ਕੱਚੀ ਬਾਣੀ ਹੈ ਕਬੀਰ ਦੀ, ਜਿੱਥੇ ਗੁਰੂ ਗੋਬਿੰਦ ਦੋ ਖਰੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ। ਹੁਣ ਗੁਰ ਨੂੰ ਗੋਬਿੰਦ ਨੂੰ ਵੱਡਾ ਕਰਤਾ, ਪਰਮੇਸ਼ਰ ਨੂੰ ਵੱਡਾ ਕਰਤਾ, ਆਦਮੀ ਨੂੰ ਪਰਮੇਸ਼ਰ ਨੂੰ ਵੱਡਾ ਕਰਤਾ। ਕਬੀਰ ਕਹਿ ਲਿਆ ਬਲਿਹਾਰੀ ਗੁਰ ਆਪਣੇ, ਪਹਿਲਾਂ ਤਾਂ ਕਹਿ ਲਿਆ ਗੁਰੂ ਗੋਬਿੰਦ ਦੋ ਖੜੇ, ਗੋਬਿੰਦ ਪਰਮੇਸ਼ਰ ਆ ਗਿਆ, ਗੁਰੂ ਵੀ ਆ ਗਿਆ ਮੇਰਾ ਪਰਮੇਸ਼ਰ ਨੂੰ ਬੁਲਾਉਣ। ਬਾਹਰ ਮੰਨਦਾ ਨਾ ਉਦੋਂ ਪਰਮੇਸ਼ਰ ਨੂੰ, ਬਾਹਰੋਂ ਦਰਸ਼ਨ ਦੀ ਗੱਲ ਕਰਦਾ ਨਾ, ਵੀ ਫਰਜ਼ ਕੀਤਾ ਜੇ ਇੱਦਾਂ ਹੋ ਜਾਵੇ ਕਿਸੇ ਵੇਲੇ ਮੇਰੇ ਨਾਲ, ਮੇਰਾ ਗੁਰੂ ਪਰਮੇਸ਼ਰ ਨੂੰ ਲੈ ਕੇ ਆ ਜਾਵੇ ਮੈਨੂੰ ਬੁਲਾਉਣ। ਕਥਾ ਕਹਾਣੀਆਂ ਇਹੋ ਜਿਹੀਆਂ ਸੁਣੀਆਂ ਹੋਈਆਂ ਨੇ ਵਿਚਾਰੇ ਦੀ, ਉਹੀ ਗੱਲ ਕਰਨੀ ਹੈ ਜੋ ਸੁਣਿਆ ਹੋਇਆ। ਕਾਗੇ ਲਾਗੂ ਪਾਏ, ਪਹਿਲਾਂ ਮੈਂ ਕਿਹਦੇ ਪੈਰ ਛੂ, ਜੇ ਗੁਰੂ ਦੇ ਛੂ ਹੋਏ ਪਹਿਲਾਂ ਪੈਰ, ਪਰਮੇਸ਼ਰ ਗੁੱਸੇ ਹੋ ਜੂ, ਬੜਾ ਮੈਂ ਹਾਂ। ਜੇ ਪਰਮੇਸ਼ਰ ਦੇ ਗੋਬਿੰਦ ਦੇ ਪੈਰ ਛੂ ਲੈ, ਗੁਰੂ ਕਹੂ ਲੈ, ਹੁਣ ਮੈਨੂੰ ਪੁੱਛਦਾ ਹੀ ਨਹੀਂ, ਇਹ ਤਾਂ ਫੈਸਲਾ ਆਪ ਲਿਖਦਾ। ਜੇ ਜੀ ਬੁੱਧੀ ਦੀ ਹੋਈ ਗੱਲ ਲਿਖਤੀ, ਬੁੱਧੀ ਥੋੜੀ ਸੀ ਉਦੋਂ, ਕਬੀਰ ਕੋ ਬੁੱਧੀ ਅਧੂਰੀ ਸੀ ਉਦੋਂ, ਇਹਨਾਂ ਵਾਲੀ ਵਿਦਵਾਨਾਂ ਵਾਲੀ ਬੁੱਧੀ ਸੀ, ਜਿਹੜੇ ਸੂਰਦਾਸ ਵਗੈਰਾ ਵਾਲੇ, ਸੂਰਦਾਸ ਦੀ ਬਾਅਦ ਬੁੱਧੀ ਆ ਕੇ ਡਿਵੈਲਪ ਹੋ ਗਈ, ਜਿਹੜੇ ਹੋਰ ਥੱਲੇ ਵਾਲੇ ਨੇ ਆਪਣੇ ਰਹੀਬ ਰਹੂਬ ਵਗੈਰਾ, ਅਲਬਚਾਲੇ ਦੇ ਗਿਰਧਰ ਕਬੀਰ ਆਇਆ ਹੋਇਆ, ਜਿਹੜੀ ਕਿ ਵੀਰਾ ਬਾਈ ਹੋਈ, ਇਹ ਜੀ ਅਕਲ ਸੀਗੀ ਕਵੀ ਵਾਲੀ ਬੁੱਧੀ। ਕਵੀ ਵੀ ਨਹੀਂ, ਕਵੀ ਵੀ ਉੱਤੇ ਦਰਜੇ ਦੇ ਕਵੀ ਨੇ, ਕਵੀਆਂ ਦੇ ਵਿੱਚ ਵੀ ਕਈ ਡਿਗਰੀਆਂ ਨੇ। ਫਿਰ ਉਹ ਕਹਿੰਦਾ ਫੈਸਲਾ ਕਰ ਲੈ, ਬਲਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ। ਮੈਂ ਆਪਣੇ ਗੁਰਦੇਵ ਨੂੰ ਨਮਸਕਾਰ ਪਹਿਲਾਂ ਕਰਾਂ, ਜਿਹਨੇ ਗੋਬਿੰਦ ਬੁਲਾਇਆ, ਫਿਰ ਕੀ ਕਹਿ ਰਿਹਾ, ਇੱਕ ਹੋਰ ਦੋ ਉਹਦੇ ਦੋਹਰਾ। ਕਬੀਰਾ ਤੇਰਾ ਰੰਦ ਹੈ, ਕਬੀਰਾ ਤੇਰਾ ਰੰਦ ਹੈ, ਉਹ ਕਹਿੰਦਾ ਆਦਮੀ ਇਹਨੇ ਜੋ ਗੁਰੂ ਕੋ ਸਮਝੇ, ਔਰ ਹਰ ਰੂਠੇ ਗੁਰੂ ਠੌਰ ਦੇ, ਗੁਰੂ ਰੂਠੇ ਨਹੀਂ ਠੌਰ। ਇਸ ਗੱਲ ਨੂੰ ਆਪਣੀ ਨੂੰ ਵਜ਼ਨਦਾਰ ਕਰਨ ਵਾਸਤੇ ਆਦਲੀਲ ਦਿੰਦਾ ਕਬੀਰ। ਉਹ ਬੇਵਕੂਫ ਨੇ ਲੋਕ ਜਿਹੜੇ ਗੁਰੂ ਨੂੰ ਗੋਬਿੰਦ ਨੂੰ ਘਟੀਆ ਸਮਝਦੇ ਨੇ, ਕਿਉਂਕਿ ਜੇ ਗੋਬਿੰਦ ਰੁੱਸ ਜਾਵੇ ਗੁਰੂ ਨਾਲ ਲਾ ਲੂਗਾ, ਪਰ ਜੇ ਗੁਰੂ ਰੁੱਸ ਗਿਆ ਗੋਬਿੰਦ ਨੇ ਲਾਡੀ ਲਾਉਣਾ, ਠਿਕਾਣਾ ਹੀ ਨਹੀਂ ਕੋਈ। ਹਰ ਨੂੰ ਉੱਠੇ ਹਰ ਉੱਠ ਜਾਵੇ ਗੁਰੂ ਠਹਿਰਦੇ, ਗੁਰੂ ਉੱਠੇ ਨਹੀਂ ਠਹਿਰ, ਜੇ ਗੁਰੂ ਉੱਠ ਜਾਵੇ ਠਹਿਰੇ ਕੋਈ ਨਹੀਂ। ਕਰਤਾ ਨਾ ਦਲੀਲ ਦੇ ਕੇ ਵੱਡਾ, ਉਦੋਂ ਤੱਕ ਕਬੀਰ ਬੇਅਕਲ ਹੈ, ਬੇਅਕਲ ਹੈ ਕਬੀਰ ਉਦੋਂ ਤੱਕ ਗੁਰਬਾਣੀ ਦੀ ਦ੍ਰਿਸ਼ਟੀਕੋਣ ਤੋਂ ਬੇਅਕਲ ਹੈ, ਤਾਂ ਬਾਣੀ ਰੱਦ ਕੀਤੀ ਹੈ ਸਾਰੀ। ਗੁਰਬਾਣੀ ਕੀ ਕਹਿੰਦੀ, ਮੇਰਾ ਵੈਦ ਗੁਰੂ ਗੋਬਿੰਦ, ਗੁਰੂ ਔਰ ਗੋਬਿੰਦ ਇੱਕ ਨੇ, ਦੋ ਹੈ ਹੀ ਨਹੀਂ, ਗੁਰੂ ਸੰਸਾਰ ਚ ਹੁੰਦਾ ਹੀ ਨਹੀਂ, ਕੋਈ ਕਿਸੇ ਨੂੰ ਬੁਲਾ ਨਹੀਂ ਸਕਦਾ। ਗੁਰਦੇਵ ਅੰਦਰ ਹੁੰਦਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੋਮੀ ਪਰਮੇਸ਼ਰ, ਗੁਰਦੇਵ ਬਾਹਰ ਹੁੰਦਾ ਹੀ ਨਹੀਂ, ਜਿਹੜਾ ਬਾਹਰ ਵਾਲਾ ਉਹ ਦੱਸ ਸਕਦਾ, ਬੁਲਾ ਨਹੀਂ ਸਕਦਾ, ਬਾਹਰੋਂ ਮਿਲਣਾ ਹੀ ਨਹੀਂ, ਸਭ ਗੱਲਾਂ ਬਾਹਰ ਮੁਖੀ ਸੀ ਉਦੋਂ। ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਉਹ ਖੁਦ ਮੁਖ ਦੇਵ ਹੈ, ਕਾਟੇ ਚਮਕੇ ਹੁੰਦਾ। ਇਹ ਗੱਲ ਕਿੱਥੇ, ਉਹ ਗੱਲ ਕਿੱਥੇ, ਸਿੱਖਾਂ ਨੂੰ ਤਾਂ ਇਸ ਗੱਲ ਦਾ ਵੀ ਨਹੀਂ ਪਤਾ, ਵਿਦਵਾਨਾਂ ਨੂੰ ਇਸ ਗੱਲ ਦਾ ਨਹੀਂ, ਇਹ ਫਰਕ ਕੀ ਹੈ, ਕੱਚੀ ਬਾਣੀ ਕੀ ਹੁੰਦੀ ਹੈ, ਪੱਕੀ ਕੀ ਹੁੰਦੀ ਹੈ। ਉਹ ਬਾਣੀ ਸਾਰੀ ਕੱਚੀ ਹੈ, ਗੁਰਦਾਸ ਦੀਆਂ ਬਾਣਾਂ ਸਾਰੀ ਕੱਚੀ ਬਾਣੀ, ਇੱਕ ਵੀ ਗੱਲ ਪੱਕੀ ਨਹੀਂ ਉਹ ਚ। ਸਤਿਗੁਰ ਨਾਨਕ ਪ੍ਰਗਟਿਆ ਤਾਂ ਠੀਕ ਹੈ, ਮਿੱਟੀ ਧੁੰਦ ਜਗ ਚੰਨ ਧੁੰਦ ਤਾਂ ਬਹੁਤ ਪਹਿਲਾਂ ਮਿਟ ਜਾਂਦੀ ਹੈ, ਜਗ ਚੰਨ ਕਿਵੇਂ ਹੋਇਆ, ਜਗ ਤਾਂ ਜਗ ਦਾ ਸਰੀਰ ਹੈ, ਜਗ ਚੰਨ ਸੂਰਜ ਕਰਦਾ ਬਾਹਰ, ਜਗ ਚੰਨ ਕੱਚੀ ਬਾਣੀ ਹੈ। ਉਹ ਚੰਨ ਹਿਰਦੇ ਚ ਹੋਣਾ, ਜਾਗੇ ਥੋੜੀ ਚੰਨ ਉਡਾਉਣਾ, ਗਿਆਨ ਦਾ ਚੰਨ ਜਗ ਚ ਨਹੀਂ ਹੁੰਦਾ, ਹੁੰਦਾ ਜਾਗੇ ਸੂਰਜ ਦਾ ਚੰਨ ਹੁੰਦਾ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਜਗ ਦੇ ਵਿੱਚ ਤਾਂ ਚੰਨ ਸੂਰਜ ਦਾ, ਇੱਥੇ ਚੰਨ ਹੁੰਦੇ ਆ ਗੁਰਬਿੰਦ ਘੋਰਾਂ ਦਾ ਹਰ, ਉੱਥੇ ਗਿਆਨ ਦਾ ਚੰਨ ਉਡਾਉਣਾ, ਜਗ ਦੇ ਵਿੱਚ ਚੰਨ ਕਹਿ ਰਹੇ ਨੇ ਉੱਥੇ, ਪਰ ਆਪਣੇ ਅੰਦਰ ਚੰਨ ਉੱਠਦਾ, ਬਾਹਰ ਨਹੀਂ ਚੰਨ ਕਰਦਾ ਕੋਈ, ਬਾਹਰ ਨਹੀਂ ਹੁੰਦਾ ਹੁੰਦਾ ਚੰਨ। ਹਿੰਦੂ ਮਤ ਹੈ ਸਾਰੀ ਗੁਰਦਾਸ ਦੀਆਂ ਜਿਹੜੀਆਂ ਗੁਰਦਾਸ ਨੇ, ਔਰ ਗੁਰਦਾਸ ਨੇ ਤਾਂ ਅਖਬਾਰ ਲਿਖੀ ਹੋਈ ਨਹੀਂ ਇੱਕ ਵੀ, ਦੋ ਭਾਰਤੀ ਉਹਦੇ ਮੈਂ ਖਾਊਂਗਾ, ਇਹ ਬਾਰਾਂ ਕਿਵੇਂ ਲਿਖ ਦਿੰਦਾ ਉਹ ਪਾਗਲ ਸੀ। ਹਾਂਜੀ,
ਮਨਸਾ ਆਸਾ ਸ਼ਬਦ ਜਲਾਈ,
ਮਨਸਾ ਆਸਾ ਸ਼ਬਦ ਜਲਾਈ,
ਗੁਰਮੁਖੀ ਜੋਤ
ਜਿਹੜਾ ਉਪਦੇਸ਼ ਹੈ, ਇਹੀ ਆਸਾ ਮਨਸਾ ਨੂੰ ਤਾਂ ਪਹਿਲਾਂ ਹੀ ਜਲਾ ਦਿੰਦਾ। ਗੁਰਬਾਣੀ ਦੀ ਕੋਈ ਸ਼ਕਤੀ ਥੋੜੀ ਜੀ ਗੱਲ ਹੈ, ਗੁਰਬਾਣੀ ਨੂੰ ਮੰਨਣ ਵਿੱਚ ਸ਼ਕਤੀ ਹੈ, ਪੜ੍ਹਨ ਵਿੱਚ ਸ਼ਕਤੀ ਨਹੀਂ ਹੈ, ਦਵਾਈ ਹਜ਼ਮ ਕਰਨ ਵਿੱਚ ਸ਼ਕਤੀ ਹੈ, ਜੇ ਹਜ਼ਮ ਨਹੀਂ ਹੋਈ ਦਵਾਈ ਚ ਕੋਈ ਸ਼ਕਤੀ ਨਹੀਂ, ਦਵਾਈ ਕੋਈ ਖਾ ਲਵੇ ਹਜ਼ਮ ਨਹੀਂ ਜੇ ਹੋਈ ਕੋਈ ਤਾਕਤ ਨਹੀਂ ਸਰੀਰ ਨੂੰ ਮਿਲਦੀ, ਹੋਈ ਕੋਈ ਅਸਰ ਨਹੀਂ। ਗੁਰਬਾਣੀ ਦੇ ਮੰਨਣ ਵਿੱਚ ਸ਼ਕਤੀ ਹੈ, ਪੜ੍ਹਨ ਵਿੱਚ ਵੀ ਕੋਈ ਸ਼ਕਤੀ ਨਹੀਂ, ਪੜ੍ਹਨ ਵਿੱਚ ਹੋਵੇ ਨੂੰ ਸ਼ਕਤੀ ਪੱਠੇ ਪੈ ਸਕਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ ਨਾ ਉਹਨਾਂ ਦਾ ਹੱਕਾ ਜ਼ਰੂਰ ਹੋਇਆ ਹੋਇਆ, ਹੋਬੇ ਨੂੰ ਪੱਠੇ ਜ਼ਰੂਰ ਪੈਂਦੇ ਨੇ, ਅਸੀਂ ਸ਼ਕਤੀ ਹੋਬੇ ਨੂੰ ਸ਼ਕਤੀ ਮਿਲਦੀ ਹੈ, ਜੋ ਬੰਦੇ ਲੈਵਲ ਤੇ ਕੰਮ ਕੀਤਾ ਉਹਦੀ ਸ਼ਕਤੀ ਮਨ ਨੂੰ ਮਿਲਦੀ ਹੈ, ਗੁਰਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਜੇ ਹੋਬੇ ਕਮਜ਼ੋਰ ਹੁੰਦੀ ਹੈ ਤਾਂ ਮਨ ਕਮਜ਼ੋਰ ਹੁੰਦਾ, ਮਨ ਕਮਜ਼ੋਰ ਹੋ ਕੇ ਹਾਰ ਮੰਨੂਗਾ, ਮਨ ਨੂੰ ਹਰਾਉਣਾ, ਮਨ ਨੂੰ ਜਿਤਾਉਣਾ ਨਹੀਂ, ਜਿਹਨੇ ਮਨ ਨੂੰ ਜਿਤਾਉਣਾ ਉਹ ਮਨ ਨੂੰ ਪੱਠੇ ਪਾਵੇ ਹੋਬੇ ਨੂੰ, ਜੇ ਮਨ ਨੂੰ ਹਰਾਉਣਾ, ਮਨ ਕੇ ਹਾਰੇ ਜੀਤ ਹੈ, ਅਕਲ ਦੀ ਜਿੱਤ ਮਨ ਦੇ ਹਾਰ ਮੰਨਣ ਤੇ ਹੈ, ਮਨ ਕੇ ਜੀਤੇ ਹਾਰ, ਇਹ ਤਾਂ ਸਾਰੇ ਮਨਮੁੱਖ ਨੇ। ਬਾਣੀ ਦੇ ਮੰਨਣ ਨਾਲ ਮਨ ਕਮਜ਼ੋਰ ਹੁੰਦਾ, ਮਨ ਦੇ ਉੱਤੇ ਲੱਦ ਹੁੰਦਾ ਕੁਛ ਲੱਦ, ਇਸ ਕਰਕੇ ਮਨ ਨਹੀਂ ਮੰਨਦਾ, ਜਿਵੇਂ ਖੋਤੇ ਤੇ ਵਜਨ ਲੱਦੀ ਦਾ, ਖੋਤਾ ਕਰ ਜਾਂਦਾ ਮੇਰੇ ਤੇ ਵਜਨ ਲੱਦਿਆ ਜਾਵੇ, ਖਰਕਾ ਪੈਖੜ ਤਾਂ ਛੁੱਟਾ ਜਾਂ ਉੱਪਰ ਲਾਦਾ, ਉਹ ਬੁਰਾ ਵਜਨ ਲੱਦ ਦੋ ਤੇ ਫਲਤੂ ਛੱਡ ਦੋ ਦਾ ਪੈਖੜ ਭਾ ਛੁੱਟ ਕੇ ਤੁਰ ਪੈਦਾ ਮਨ ਕੋ ਨਹੀਂ ਮੰਨਦਾ ਬਾਣੀ ਨੂੰ ਇਹ ਤੇ ਬੋਝ ਆਉਂਦਾ ਸਾਰਾ ਬੋਝ ਇਹ ਤੇ ਹੀ ਆਉਂਦਾ ਬਾਣੀ ਮੰਨਣ ਦਾ ਬੁੱਧੀ ਹਲਕੀ ਹੋਊਗੀ ਮਨ ਤੇ ਬਦਲ ਪਊਗਾ ਮਨ ਤੇ ਬਦਲ ਕੋਈ ਫੜੋ ਚਾਹੁੰਦਾ ਨੀ ਬੰਦੇ ਕੌਣ ਮਰਜ਼ੀ ਕਰ ਹੁੰਦੀ ਹੈ ਬੰਦੀ
ਤ੍ਰੈ ਗੁਣ ਮਿੱਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ
ਤ੍ਰੈ ਗੁਣ ਮਿੱਟੇ ਖਾਈਏ ਸਾਰ ਐ ਤੈਨੂੰ ਪਣ ਮਟਾਉਣੇ ਨੇ ਉਹ ਜਿਹੜੇ ਰਜੋ ਤਮੋ ਸਤੋ ਵਾਲੇ ਨੇ ਤੈਨੂੰ ਗੁਣ ਉਤਨਾ ਗੁਣ ਇਤਨਾ ਉਗੜਨੇ ਤਾਂ ਮਟਾਉਣੇ ਨੇ ਇਹ ਜਿਹੜੇ ਹਿੰਦੂ ਮਤ ਵਾਲੇ ਨੇ ਇਹਨਾਂ ਨੂੰ ਗੁਣ ਬੰਦੇ ਨੇ ਮਾਇਆਧਾਰੀ ਗੁਣ ਬੰਦੇ ਨੇ ਇਹ ਸਰਗੁਣ ਉਹਨੂੰ ਮੰਨਦੇ ਨੇ ਜੀ ਜੇ ਤਿੰਨ ਔਗਣ ਹੋਣ ਰਜੋ ਤਮੋ ਸਤੋ ਇਹ ਤਿੰਨੇ ਗੁਣ ਤਾਂ ਖਤਮ ਕਰਨੇ ਨੇ ਅੰਦਰੋਂ ਰਜੋ ਤਮੋ ਸਤੋ ਇਹ ਤਿੰਨ ਖਾਈਆਂ ਨੇ ਦੁਆ ਵਰ ਕੋਟ ਔਰ ਤੇਵਰ ਖਾਈ ਸਤੋ ਗੁਣ ਦੀ ਖਾਈ ਇੰਨੀ ਖਤਰਨਾਕ ਹੈ ਜੀ ਸੰਤ ਡਿੱਗੇ ਹੋਏ ਨੇ ਇਹ ਜੋ ਨਿਬਾਸ ਨਿਕਲਦਾ ਇਹ ਤਾਂ ਬਾਈਪਾਸ ਨਿਕਲ ਜਾਵੇ ਇਹਨਾਂ ਨੂੰ ਰਸਤਾ ਹੀ ਇਸ ਰਸਤੇ ਨਹੀਂ ਜਾਈਦਾ ਹੁੰਦਾ ਜਿਹੜਾ ਇਸ ਰਸਤੇ ਜਾਊ ਤਮੋ ਗੁਣ ਤੋਂ ਸਤੋ ਗੁਣ ਚਾਹੂ ਸਤੋ ਗੁਣ ਨਾ ਤਮੋ ਗੁਣ ਤੋਂ ਰਜੋ ਗੁਣ ਰਜੋ ਗੁਣ ਤੋਂ ਸਤੋ ਗੁਣ ਚਲਾ ਗਿਆ ਉੱਥੇ ਫਸ ਜੂ ਹੋਇਆ ਸਤੋ ਗੁਣ ਦੇ ਵਿੱਚ ਤਾਂ ਰੁਕਣਾ ਹੀ ਨਹੀਂ ਹੈ ਸਤੋ ਗੁਣ ਤਾਂ ਬਾਈਪਾਸ ਕਰ ਜਾਣੀ ਹੈ ਸਾਈ ਬਸ ਉਹ ਭਰ ਕੇ ਉੱਤੇ ਦੀ ਰੁਕ ਜਾਣਾ ਸਤੋ ਗੁਣ ਦੀ ਖਾਈ ਜੋ ਕੋਈ ਬਾਹਰ ਨਹੀਂ ਨਿਕਲਦਾ ਹੁੰਦਾ ਸਤੋ ਗੁਣ ਤਾਂ ਪ੍ਰਪੰਚ ਹੈ ਜਿਹੜੇ ਲੋਕ ਭਲਾਈ ਦੇ ਕੰਮ ਸੰਤ ਕਰਦੇ ਨੇ ਸਭ ਸਤੋ ਗੁਣ ਦੀ ਖਾਈ ਚ ਡਿੱਗੇ ਹੋਏ ਨੇ ਚਾਹੇ ਕੋਈ ਲੰਗਰ ਚਲਾਉਂਦਾ ਚਾਹੇ ਕੋਈ ਬਈ ਨਦੀ ਸਾਫ਼ ਕਰਦਾ ਚਾਹੇ ਕੋਈ ਪੁੱਲ ਲਾਉਂਦਾ ਚਾਹੇ ਕੁਝ ਕਰਦਾ ਸਭ ਖਾਈ ਚ ਡਿੱਗੇ ਹੋਏ ਨੇ ਇਹ ਤੋਂ ਨਿਕਲ ਨਹੀਂ ਸਕਦੇ ਗਿਆਨ ਇਹਨਾਂ ਨੂੰ ਹੋਣਾ ਹੀ ਨਹੀਂ ਜਿੱਦਣ ਗਿਆਨ ਹੋ ਗਿਆ ਉਦੋਂ ਇਹ ਛੱਡ ਜਾਣਗੇ ਗਿਆਨ ਪਿਆ ਤਾਂ ਕਰਮੇ ਨਾਲ ਇਹ ਕਰਮ ਕਾਂਡ ਚ ਫਸੇ ਨੇ ਗਿਆਨ ਪਿਆ ਤਾਂ ਕਰਮੇ ਨਾਲ ਕਰਮ ਗਿਆਨ ਪਹਿਲਾਂ ਹੋ ਜਾਂਦਾ ਪਿੱਛੋਂ ਕੰਮ ਕਰਦਾ ਜਿਹੜਾ ਉਹਦਾ ਜੋ ਬਚਨਾ ਦਾ ਖਾਈ ਤੋਂ ਉਹ ਖਾਈ ਤੇ ਪਰਲੇ ਪਾਸੇ ਜਾ ਕੇ ਕੰਮ ਕਰਦਾ ਇੱਕ ਖਾਈ ਦੇ ਵਿੱਚ ਖੜ ਕੇ ਖਾਈ ਨੂੰ ਡੂੰਘਾ ਕਰਦੇ ਨੇ ਇੱਕ ਪਰਲੇ ਪਾਸੇ ਟੱਪ ਕੇ ਖਾਈ ਦੇ ਖਾਈ ਨੂੰ ਕਿਸੇ ਮਸ਼ੀਨ ਦਾ ਡੂੰਘਾ ਕਰਾਉਂਦੇ ਪਹਿਲਾਂ ਆਪ ਪਾਰ ਖੜਾ ਕਰਮ ਕਰਤ ਹੋਏ ਇਹ ਕੰਮ ਜੇ ਗੁਰੂਆਂ ਨੇ ਕੰਮ ਕੀਤੇ ਨਾ ਪਹਿਲਾਂ ਖਾਈਆਂ ਤਿੰਨ ਪਾਰ ਕਰਕੇ ਬਾਅਦ ਚ ਕਰਦੇ ਸੀ ਉਹ ਕੰਮ ਜੇ ਉਹ ਖਾਈ ਡੂੰਘੀ ਕਰਨੀ ਹੈ ਤਾਂ ਪਹਿਲਾਂ ਖਾਈ ਟੱਪ ਜਾਓ ਆਪ ਫਿਰ ਡੂੰਘੀ ਕਰੀ ਜਾਓ ਫਿਰ ਉਹਦੀ ਜੋ ਮਰਜ਼ੀ ਕਰੀ ਜਾਓ ਪਾਣੀ ਛੱਡ ਦਿਓ ਜੋ ਮਰਜ਼ੀ ਕਰੋ ਆਪ ਪਹਿਲਾਂ ਪਾਰ ਹੋ ਜਾਓ ਤੈ ਗੁਣ ਮਿੱਟੇ ਖਾਈਏ ਸਾਰ ਜੇ ਕਿਸੇ ਨੇ ਸਾਰ ਗਿਆਨ ਖਾਣਾ ਨਾ ਤਾਂ ਜਿਹੜਾ ਸਰੀਰ ਹੈ ਮਾਇਆ ਤ੍ਰੈ ਗੁਣ ਮਾਇਆ ਰਜ ਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ ਇਹ ਮਾਇਆ ਮਾਇਆ ਤੋਂ ਉੱਪਰ ਉੱਠਣਾ ਪਊਗਾ ਗੁਰਬਾਣੀ ਚ ਕੋਈ ਮਾਇਆ ਦੇ ਅਰਥ ਨਹੀਂ ਹੈ ਕੋਈ ਬਾਹਰਲੇ ਸਰੀਰ ਦੇ ਅਰਥ ਨਹੀਂ ਕੋਈ ਮਾਇਆ ਦੀ ਗੱਲ ਨਹੀਂ ਮਾਇਆ ਤੋਂ ਛੁੱਟਣ ਦੀ ਗੱਲ ਤਾਂ ਹੈ ਮਾਇਆ ਦੀ ਕੋਈ ਵੀ ਗੱਲ ਨਹੀਂ ਹੈ ਮਾਇਆ ਦੀ ਵਡਿਆਈ ਦੀ ਗੱਲ ਨਹੀਂ ਹੈ ਸਾਰ ਗਿਆਨ ਮਾਇਆ ਦੇ ਗਿਆਨ ਤੋਂ ਉੱਪਰ ਰਾਮ ਰਤਨ ਤਾਂ ਪਾਈਏ ਜਬ ਪਹਿਲੇ ਤਜੇ ਸਰੀਰ ਆ ਸਰੀਰ ਜੇ ਛੱਡ ਦੇਵੇ ਬਾਹਰਲਾ ਇਹਨੂੰ ਭੁੱਲ ਜਾਵੇ ਅੰਦਰਲੇ ਸਰੀਰ ਦੀ ਗੱਲ ਕਰੇ ਅੰਦਰਲੇ ਸਰੀਰ ਦੇ ਨੇਤਰ ਨੇ ਜਿਹੜੇ ਉਹ ਸਾਰ ਅੰਦਰਲੇ ਸਰੀਰ ਦੇ ਹੱਥ ਨਹੀਂ ਹੁੰਦੇ ਕਰ ਹੁੰਦੇ ਨੇ ਹੱਥ ਐ ਹੁੰਦੇ ਨੇ ਕਰ ਉਹ ਹੁੰਦੇ ਨੇ ਕੰਨ ਐ ਹੁੰਦੇ ਨੇ ਸਰਵਣ ਉਹ ਹੁੰਦੇ ਨੇ ਸਰਵਣ ਸਾਰ ਗੱਲ ਹੈ ਕੰਨ ਸਾਰ ਗੱਲ ਨਹੀਂ ਹੈ ਜੇ ਕੰਨ ਔਰ ਸਰਵਣ ਇੱਕ ਨੇ ਫਿਰ ਸਾਰ ਦੇ ਵਿੱਚ ਵਿਸਾਰ ਰਲ ਗਿਆ ਸਾਰ ਦੇ ਵਿੱਚ ਵਿਸਾਰ ਰਲ ਗਿਆ ਸਾਰ ਵਿਸਰ ਗਿਆ ਚੀਨੀ ਚ ਹਲਦੀ ਰਲ ਗਈ ਫਿਰ ਹਲਦੀ ਰਲਾ ਦੀ ਚੀਨੀ ਦੇ ਵਿੱਚ ਕੀ ਬਣ ਜਾਂਦਾ ਰੰਗ ਚੜ ਗਿਆ ਜਿੱਟਾ ਦਾ ਰਿਹਾ ਹੀ ਨਾ ਉਹਨੇ ਆਪਣਾ ਰੰਗ ਚਾੜਤਾ ਹਲਦੀ ਨੇ ਉਧਰ ਚੂਨੇ ਨੂੰ ਜਾੜਿਆ ਦੀ ਹਲਦੀ ਪੀ ਰਹੀ ਚੂਨਾ ਉਜਲ ਪਾਏ ਪਰ ਅਸੀਂ ਤਾਂ ਮਿੱਠੇ ਨੂੰ ਚੜਾਉਣਾ ਰੰਗ ਸੱਚ ਬੈਠਾ ਨਾ ਤੈ ਗੁਣ ਬੈਠਾ ਖਾਈਏ ਸਾਰ
ਨਾਨਕ ਤਾਰੇ
ਸਾਰ ਗਿਆਨ ਖਾਣ ਵਾਸਤੇ ਭਾਈ ਰਜੋ ਤਮੋ ਸਤੋ ਤਿੰਨੇ ਤਿਆਗਣੇ ਪੈਣਗੇ ਸੰਸਾਰ ਦਾ ਇਹ ਜਿਹੜਾ ਭਲਾਈ ਦੇ ਕੰਮ ਨੇ ਇਹ ਤਿਆਗਣੇ ਪੈਣਗੇ ਮੈਂ ਨਹੀਂ ਕਰ ਸਕਦਾ ਜੋ ਪਰਮੇਸ਼ਰ ਕਰ ਰਿਹਾ ਠੀਕ ਕਰ ਰਿਹਾ ਜੇ ਉਹਨੇ ਕੋਈ ਗਰੀਬ ਬਣਾਇਆ ਖਬਰ ਉਹਨੇ ਕਿਉਂ ਬਣਾਇਆ ਜੇ ਉਹਨੇ ਦੁੱਖ ਦਿੱਤਾ ਸ਼ਾਇਦ ਉਹਨੂੰ ਦੁਆ ਦਿੱਤੀ ਹੈ ਜਿਹਨਾਂ ਨੂੰ ਸੁੱਖ ਦਿੱਤਾ ਉਹਨੂੰ ਰੋਕ ਦਿੱਤਾ ਜੇ ਅਸੀਂ ਦੁਖੀ ਨੂੰ ਸੁਖੀ ਕਰਨਾ ਚਾਹੁੰਦੇ ਹਾਂ ਅਸੀਂ ਉਹਨੂੰ ਰੋਕ ਦੇਣਾ ਚਾਹੁੰਦੇ ਹਾਂ ਕਿਤੇ ਇਹ ਤਾਂ ਨਹੀਂ ਗੱਲ ਅਸੀਂ ਰੋਕ ਦੇਣਾ ਚਾਹੁੰਦੇ ਹਾਂ ਉਹ ਹਰ ਗੱਲ ਤੋਂ ਡਰਦਾ ਉਹਨੂੰ ਹਰ ਗੱਲ ਤੋਂ ਡਰ ਲੱਗਦਾ ਕਿਉਂ ਉਹਦਾ ਗਿਆਨ ਘੱਟ ਹੈ ਪਰਮੇਸ਼ਰ ਕੀ ਕਰ ਰਿਹਾ ਉਹਨੂੰ ਕੀ ਪਤਾ ਕਿਉਂ ਕਰਦਾ ਉਸਤੇ ਹੋਏ ਨਾ ਹੀ ਕੁਛ ਬੁਰਾ ਔਰ ਇਹ ਕਹੋ ਕਹਿੰਦੇ ਕੁਛ ਕਰਾ ਉਹਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਆ ਲੋਕਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਨਹੀਂ ਜਿਹਨਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਨਹੀਂ ਉਹਨਾਂ ਨੂੰ ਪਰਮੇਸ਼ਰ ਦੀ ਕੀਤੀ ਚੰਗੀ ਨਹੀਂ ਲੱਗਦੀ ਨਹੀਂ ਚੰਗੀ ਲੱਗਦੀ ਉਹਨਾਂ ਉਹ ਪਰੇਸ਼ਾਨ ਨਹੀਂ ਹੁੰਦੇ ਦੇਖ ਕੇ ਕਿਸੇ ਨੂੰ ਉਹ ਤਾਂ ਜੱਜ ਹੈ ਕਿਸੇ ਨੂੰ ਫਾਂਸੀ ਦਿੰਦਾ ਵੀ ਜੱਜ ਦਾ ਕੀ ਕੀਤਾ ਬਈ ਉਹਨੇ ਵਿਚਾਰਾ ਜੱਜ ਦਾ ਤਾਂ ਕੋਈ ਨਹੀਂ ਵਿਗਾੜਿਆ ਪਰ ਉਹ ਕਹਿ ਰਿਹਾ ਫਾਂਸੀ ਦੇ ਦੇ ਪਾਪ ਤਾਂ ਉਹ ਕਰ ਰਿਹਾ ਫਿਰ ਜੱਜ ਜੋ ਮੰਨੇ ਮੈਂ ਪਾਪ ਕਰ ਰਿਹਾ ਇਹਦੇ ਵੀ ਨਿਆਣੇ ਨੇ ਤਦ ਤਾਂ ਫਿਰ ਜੱਜ ਬਣ ਲਿਆ ਤੇ ਕਰੂਅਲ ਹੈ ਫਿਰ ਤਾਂ ਬੜੇ ਬੜੇ ਜੱਜ ਕਰੂਅਲ ਨੇ ਇਹਨਾਂ ਦੀ ਨਿਗਾਹ ਦੇ ਵਿੱਚ ਕਮਜ਼ੋਰ ਆਦਮੀ ਦਾ ਫਾਂਸੀ ਵੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਪਾਪ ਕੀਤੇ ਨੇ ਉਹਨਾਂ ਨੂੰ ਵੀ ਘੜ ਰਿਹਾ ਹੈ ਉਹ ਘੜ ਰਿਹਾ ਘੜਨਾ ਹੀ ਸਜ਼ਾ ਉਹਦੀ ਘੜੀਏ ਘੜੀਏ ਮਾਰੀਏ ਪਹਿਰੀ ਮਿਲੇ ਸਜ਼ਾ ਹੈ ਤੁਸੀਂ ਇਹੀ ਉਹਨੂੰ ਸਜ਼ਾ ਸਮਝ ਲਓ ਉਹ ਤਾਂ ਘੜ ਰਿਹਾ ਤੁਸੀਂ ਉਹਨੂੰ ਸਜ਼ਾ ਸਮਝ ਲਓ ਇਹ ਸਾਨੂੰ ਪਿਛਲੇ ਪਤਾ ਹੀ ਨਹੀਂ ਪਿੱਛੇ ਅੱਗੇ ਦਾ ਤੇ ਅਸੀਂ ਐਵੇਂ ਖਾਮ ਖਾ ਵਿੱਚ ਅੜਾਈ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨਾ ਹੈ ਦੁਨੀਆ ਦਾ ਠੇਕਾ ਉਹਨੇ ਆਪ ਲਿਆ ਹੋਇਆ ਜਿਹਨੇ ਪੈਦਾ ਕੀਤੀ ਆਪਣਾ ਬੋਝ ਚੱਕ ਨਹੀਂ ਹੁੰਦਾ ਦੁਨੀਆ ਦਾ ਆਪਣੇ ਸਿਰ ਤੇ ਲੱਦ ਆਪਣਾ ਤਾਂ ਬੋਝ ਚੱਕ ਨਹੀਂ ਹੁੰਦਾ ਠੇਕਾ ਲੈਂਦੇ ਨੇ ਸੰਸਾਰ ਉਹਨਾਂ ਦਾ ਪ੍ਰਪੰਚ ਰਚਣਾ ਸੰਸਾਰ ਵਡਿਆਈ ਦੀ ਭੁੱਖ ਉਹਨਾਂ ਨੂੰ ਹੈ ਪੈਸੇ ਦੀ ਭੁੱਖ ਉਹਨਾਂ ਨੂੰ ਹੈ ਕਾਰਾਂ ਦੀ ਭੁੱਖ ਉਹਨਾਂ ਨੂੰ ਹੈ ਨਾਮ ਦੀ ਭੁੱਖ ਹੈ ਜਿਹਨੂੰ ਨਾਮ ਦੀ ਭੁੱਖ ਹੈ ਉਹਨੂੰ ਇਹ ਭੁੱਖਾਂ ਨਹੀਂ ਹਨ ਜਿਹਨੂੰ ਉਹ ਭੁੱਖਾਂ ਨੇ ਉਹਨੂੰ ਨਾਮ ਦੀ ਭੁੱਖ ਹੈ ਬਸ ਇੱਥੇ ਹੀ ਰਹਿਣਾ ਹੈ ਪਹਿਲਾਂ ਵੀ ਇਹੀ ਰਿਹਾ ਹੁਣ ਵੀ ਇਹੀ ਰਹੂਗਾ ਇਹ ਰਹੂਗਾ ਹੀ ਰਹੂਗਾ ਫਰਕ ਤ੍ਰੈ ਗੁਣ ਬੈਠੇ ਖਾਈਏ ਸਾਰ
ਨਾਨਕ ਤਾਰੇ ਤਾਰਨ ਹਾਰ
ਨਾਨਕ ਤਾਰੇ ਤਾਰਨ
ਤਾਰੇ ਤਾਰ
ਜਿਹੜਾ ਤਰਨ ਦੀ ਗੱਲ ਹੈ ਜਿੱਥੇ ਤੱਕ ਤਾਰਨ ਹਾਰ ਤਾਰ ਦਿੱਤਾ ਫਿਰ ਜੇ ਤ੍ਰੈ ਗੁਣ ਤੋਂ ਉੱਪਰ ਹੋਵੇ ਬੇਣ ਦਵੇ ਤਾਰਨ ਹਾਰ ਹੈ ਜਿਹੜਾ ਤਾਰ ਦਿੱਤਾ ਤਾਰ ਦਿੱਤਾ ਡੈਫੀਨੇਟ ਹੈ ਇਹਦੇ ਸ਼ੰਕਾ ਨਹੀਂ ਵੀ ਤਾਰਦਾ ਨਹੀਂ ਉਹ ਸ਼ੰਕਾ ਵਾਲੀ ਕੋਈ ਗੱਲ ਨਹੀਂ ਤਾਰੇ ਨਾਨਕ ਕਹਿੰਦਾ ਫਿਰ ਤਾਰਦਾ ਤਾਰਨ ਹਾਰ ਤੈਨੂੰ ਬਣਾ ਤੋਂ ਉੱਪਰ ਤਾਂ ਉੱਠੋ ਸਾਰ ਤਾਂ ਖਾਓ ਕੋਈ ਹੱਕਦਾਰ ਦਾ ਬਣੂ ਤਰਨ ਦੇ ਜੇ ਸਰੀਰ ਸਣੇ ਜਿਹੜੇ ਚਾਹੁੰਦੇ ਨੇ ਜਾਣਾ ਸੁਰਗ ਨੂੰ ਉਹ ਨਹੀਂ ਜਾ ਸਕਦੇ ਤੁਸੀਂ ਸਣੇ ਸਰੀਰ ਚਾਹੁੰਦੇ ਹੋ ਜਾਣ ਮਰ ਜਾ ਕੋਈ ਵੀ ਸੁਰਗ ਨੂੰ ਮੈਂ ਚਲਾ ਜਾ ਏਦਾਂ ਨਹੀਂ ਜਾਂਦਾ ਜਿਹਨੇ ਸੁਰਗ ਜਾਣਾ ਉਹਨੂੰ ਆਪ ਮਰਨਾ ਪੈਣਾ ਮਨ ਸੁਣ ਹੋ ਜਾ ਨਿਜ ਘਰ ਚ ਹੁੰਦਾ ਨਿਜ ਘਰ ਚ ਹੋਵੇ ਤਾਂ ਸੁਣ ਹੁੰਦਾ ਬਸ ਤਾਂ ਨਿਜ ਘਰ ਹੋਵੇ ਬਸ ਉਹ ਜਿੰਨਾ ਚਿਰ ਹੰਕਾਰੀ ਹੈ ਤਿਰਕੁਟੀ ਵਿੱਚ ਹੈ ਦਿਮਾਗ ਵਿੱਚ ਹੈ ਆਪਣੀ ਸੋਚ ਹੈ ਇਹਦੀ ਆਪਣੀ ਮਰਜ਼ੀ ਹੈ ਇਹਦੀ ਆਪਣੀ ਪਲੈਨਿੰਗ ਹੈ ਇਹਦੀ ਆਪਣਾ ਦਿਮਾਗ ਹੈ ਇਹਦਾ ਆਪਣੇ ਦਿਮਾਗ ਦੀਆਂ ਕਾਢਾਂ ਰਹਿੰਦੀਆਂ ਜਦ ਛੱਡਤਾ ਸੋਚਣਾ ਬੰਦ ਕਰਤਾ ਤਾਂ ਦਿਮਾਗ ਦੀ ਲੋੜ ਕੀ ਰਹੀ ਸੋਚਣਾ ਬੰਦ ਕਰਾਇਆ ਤਾਂ ਸੋਚਿਆ ਜਾਂਦਾ ਦਿਮਾਗ ਨਾਲ, ਸੋਚਿਆ ਸੋਚ ਨਾ ਹੋਵੇਗੀ ਜੇ ਸੋਚੀ ਲੱਖ ਵਾਰ। ਸੋਚਣਾ ਬੰਦ ਕਰਾਇਆ ਤਾਂ ਦਿਮਾਗ ਹੀ ਛਡਾਇਆ, ਤਾਂ ਤ੍ਰਿਕੁਟੀ ਛਡਾਈ ਸੀ, ਹੋਰ ਕੀ ਛਡਾਇਆ ਸੀ। ਸੋਚਣ ਦੀ ਬਜਾਏ ਸਮਝਣ ਦੀ ਗੱਲ ਕਰ, ਗੁਰ ਕਾ ਉਪਦੇਸ਼ ਲੈ। ਜਿੱਦਣ ਸਮਝ ਆ ਜੂਗੀ ਗੁਰਮੁਖ ਦੇ ਉਪਦੇਸ਼ ਚੋਂ, ਸਮਝ ਆਊਗੀ, ਸਮਝ ਆ ਕੇ ਹੋਂਬੇ ਛੁੱਟੂਗੀ। ਹੋਂਬੇ ਹੁੰਦੀ ਕੀ ਹੈ ਪਹਿਲਾਂ ਤਾਂ ਇਹੀ ਨਹੀਂ ਪਤਾ, ਹੋਂਬੇ ਬੁੱਝੇ ਤਾਂ ਦਰ ਸੁੱਝੇ। ਜਿੱਦਣ ਹੋਂਬੇ ਬੁੱਝ ਲਈ, ਇਹਨੂੰ ਦਸਮ ਦੁਆਰ ਦਾ ਪਤਾ ਲੱਗਣਾ ਵੀ ਕਿੱਧਰ ਹੈ। ਜਿੰਨਾ ਚਿਰ ਹੋਂਬੇ ਨਹੀਂ ਬੁੱਝੀ, ਉਨਾ ਚਿਰ ਦਿਮਾਗ ਨੂੰ ਦਸਮ ਦੁਆਰ ਮੰਨੂਗਾ। ਸਾਰੇ ਵਿਦਵਾਨ ਇਸੇ ਗੱਲ ਚ ਫਸੇ ਨੇ, ਹੋਂਬੇ ਤੋਂ ਗ੍ਰਸਤ ਨੇ, ਦਸਮ ਦੁਆਰ ਦਿਮਾਗ ਨੂੰ ਕਹਿੰਦੇ ਨੇ, ਕਹਿਣਗੇ ਉਨਾ ਚਿਰ। ਜਿੱਦਣ ਹੋਂਬੇ ਬੁੱਝ ਲਈ, ਉਦਣ ਦਸਮ ਦੁਆਰ ਬਦਲ ਜੂਗਾ, ਦਿਮਾਗ ਨਹੀਂ ਰਹਿਣਾ। ਜਿਹਦਾ ਆਪਣਾ ਦਿਮਾਗ ਹੁੰਦਾ, ਦੂਏ ਦੇ ਚਲਾਏ ਤੇ ਨਹੀਂ ਚੱਲਦਾ ਹੁੰਦਾ। ਜਦ ਆਪਣੇ ਦਿਮਾਗ ਤੋਂ ਕੰਮ ਲੈਣਾ ਬੰਦ ਕਰਤਾ, ਫਿਰ ਕਹਿੰਦਾ ਜਿਉਂ ਤੂੰ ਚਲਾਇਆ ਤਿਵੇਂ ਚਲੋ ਸੌਂਪ। ਪਸ਼ੂਆਂ ਦਾ ਆਪਣਾ ਦਿਮਾਗ ਨਹੀਂ ਹੈ, ਇਸ ਕਰਕੇ ਸਾਡੇ ਅਧੀਨ ਚੱਲਦੇ ਨੇ, ਜਿਵੇਂ ਚਲਾਉਣੇ ਚੱਲਦੇ। ਜਿਹੜੇ ਪਸ਼ੂ ਬੜੀ ਕਰਦੇ ਨੇ, ਨਹੀਂ ਚੱਲਦੇ, ਉਹ ਆਪਣੇ ਦਿਮਾਗ ਨਾਲ ਕੰਮ ਕਰਦੇ ਰਹਿੰਦੇ, ਬਾਕੀ ਹੋ ਜਾਂਦੇ ਨੇ ਨਹੀਂ ਚੱਲਦੇ। ਘੋੜੇ ਅੜ ਜਾਂਦੇ ਨੇ, ਹਾਥੀ ਅੜ ਜਾਂਦੇ ਨੇ, ਬਾਕੀ ਹੋ ਜਾਂਦੇ ਨੇ, ਆਪਣੇ ਦਿਮਾਗ ਨਾਲ ਚੱਲਦੇ ਨੇ। ਕਹਿੰਦੇ ਅਸੀਂ ਨਹੀਂ ਮੰਨਦੇ ਤੇਰੀ ਗੱਲ। ਜੇ ਆਪਣੇ ਦਿਮਾਗ ਨਾਲ ਚੱਲੂਗਾ ਤਾਂ ਪਰਮੇਸ਼ਰ ਤੋਂ ਆਕੀ ਹੈ, ਆਪਣਾ ਦਿਮਾਗ ਆਕੀ ਕਰਦਾ ਹੈ। ਮਨਮਾਵਾਸੀ ਰਾਜਾ ਉਹਨਾਂ ਚਿਰ ਹੈ, ਜਿਵੇਂ ਜਾਨਵਰ ਆਕੀ ਹੋ ਜਾਂਦੇ ਨੇ ਆਪਣੇ ਦਿਮਾਗ ਤੋਂ, ਜਾਂ ਕੰਮ ਲੈਂਦੇ ਨੇ ਜਾਂ ਆਕੀ ਹੋ ਜਾਂਦੇ ਨੇ। ਜੇ ਮਾਲਕ ਦੇ ਚਲਾਏ ਤੇ ਚੱਲਣ, ਆਕੀ ਹੁੰਦੇ ਨੇ। ਦਿਮਾਗ ਸਿਰਫ ਸਾਨੂੰ ਆਕੀ ਕਰਦਾ ਹੈ। ਜੇ ਦਿਮਾਗ ਨਾਲ ਸਮਝਣਾ ਹੋਵੇ ਫਿਰ ਆਕੀ ਨਹੀਂ ਕਰਦਾ। ਜਾਂ ਦਿਮਾਗ ਨਾਲ ਸੋਚਦੇ ਆਕੀ ਕਰਦਾ, ਜਾਂ ਦਿਮਾਗ ਨਾਲ ਸਮਝਦੇ ਫਿਰ ਨਹੀਂ ਆਕੀ ਕਰਦਾ। ਸਮਝਦਿਆਂ ਜੀ ਤੋਂ ਸਮਝਦਿਆਂ ਉਹਨੂੰ ਵੱਡਾ ਬਣ ਕੇ ਸਮਝਦੇ। ਦੇਖੋ, ਸੋਚ ਮੇਰੀ ਵੱਡੀ ਹੈ, ਸਮਝ ਮੇਰੀ ਵੱਡੀ ਹੈ, ਉਨਾ ਚਿਰ ਜਿੰਨਾ ਚਿਰ ਮੈਂ ਦੂਏ ਦੀ ਗੱਲ ਸਮਝ ਨਹੀਂ ਰਿਹਾ। ਜਿਹਦੀ ਸੋਚ ਔਰ ਸਮਝ ਵੱਡੀ ਹੈ, ਉਹ ਅਗਿਆਨੀ ਦਾ ਅਗਿਆਨੀ ਰਹਿ ਜਾਂਦਾ। ਜਿਹਦੀ ਸਮਝ ਛੋਟੀ ਹੈ, ਦੇਖੋ ਸੋਚ ਸੋਚਣਾ ਬੰਦ ਕਰਤਾ, ਸੋਚਣਾ ਕਿਉਂ ਬੰਦ ਕੀਤਾ? ਕਿ ਮੇਰੀ ਸਮਝ ਛੋਟੀ ਹੈ, ਮੇਰੀ ਸੋਚ ਵੀ ਛੋਟੀ ਹੈ, ਕਿਉਂਕਿ ਸਮਝ ਮੁਤਾਬਕ ਸੋਚ ਰਹਿਣੀ। ਜੇ ਮੇਰੀ ਸਮਝ ਘਟ ਗਿਆ, ਮੇਰੀ ਸੋਚ ਵੀ ਘਟ ਗਈ, ਮੇਰੀ ਮਤ ਥੋੜ੍ਹੀ ਰਹੂ। ਤੂੰ ਸਮਰੱਥ ਵੱਡਾ, ਸਮਰੱਥ ਵੱਡੀ ਸੋਚ ਤਾਂ ਹੋਊਗੀ ਜੇ ਬੁੱਧੀ ਰੂਪ, ਜੇ ਵੱਡੇ ਦੀ ਸੋਚ ਰਹੂਗਾ, ਵੱਡੇ ਵਾਲੀ ਬੁੱਧੀ ਰਹੂਗਾ, ਵੱਡੇ ਵਾਲੀ ਮਤ ਰਹੂਗਾ। ਮਤ ਥੋੜੀ ਹੈ, ਮਤ ਨੂੰ ਵੱਡੀ ਕਰਨਾ। ਮੇਰੀ ਮਤ ਥੋੜੀ ਰਾਮ, ਗੁਰ ਕੀ ਮਤ ਨਹੀਂ ਥੋੜੀ ਹੈ, ਮੇਰੀ ਮਤ ਥੋੜੀ ਹੈ। ਇਸ ਕਰਕੇ ਗੁਰ ਕੀ ਮਤ ਤੂੰ ਲਿਓ, ਸਿਆਣੇ ਤੇਰੀ ਮਤ ਥੋੜੀ ਹੈ, ਗੁਰ ਕੀ ਮਤ ਲੈ। ਜਦੋਂ ਇਸ ਗੱਲ ਦਾ ਸਮਝ ਆ ਗਈ ਨਾ, ਤਾਂ ਉਦੋਂ ਫਿਰ ਵਿਦਵਾਨ ਵਿਦਵਾਨ ਨਹੀਂ ਰਹਿਣਾ, ਗੁਰਮੁਖ ਬਣ ਜਾਣਾ, ਫਿਰ ਸਿੱਖ ਬਣਨਾ। ਹਾਲੇ ਵਿਦਵਾਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਈ ਹੋਈ, ਉਹਨਾਂ ਦੀ ਆਪਣੀ ਮਤ ਥੋੜੀ ਨਹੀਂ ਹੈ, ਉਹਨਾਂ ਦੀ ਮਤ ਬਹੁਤੀ ਹੈ, ਹੋਰ ਉਹਨੂੰ ਲੈਣ ਦੀ ਲੋੜ ਨਹੀਂ। ਇਸ ਕਰਕੇ ਉਹਨਾਂ ਦੀ ਉਹੀ ਰਹਿ ਗਈ ਜਿੰਨੀ ਸੀ। ਲੜ ਝਗੜ ਕੇ ਉਹ ਵੀ ਗਵਾ ਲੈਂਦੇ ਨੇ, ਅਗਲ ਬਹਿਸ ਕਰਕੇ ਉਹ ਵੀ ਗਵਾ ਲੈਂਦੇ ਨੇ, ਅਗਲ ਗਵਾਈਏ ਬਾਅਦ। ਐਸੇ ਉਲਝ ਗਏ ਵਿਦਵਾਨ, ਸ਼ੁਰੂ ਤੋਂ ਹੀ ਉਲਝੇ ਹੋਏ ਨੇ। ਜੋਗੀ ਵੀ ਉਲਝੇ ਹੋਏ ਸੀ, ਪੰਡਿਤ ਵੀ ਉਲਝਿਆ ਹੋਇਆ, ਵਿਦਵਾਨ ਵੀ ਉਲਝੇ ਹੋਏ ਨੇ, ਸਾਰੀਆਂ ਮੱਤਾਂ ਵਾਲੇ ਉਲਝੇ ਹੋਏ ਨੇ। ਪੰਡਿਤ ਮੁੱਲਾ ਛਾਡੇ ਦੋ ਉਲਝੇ ਹੋਏ ਨੇ। ਜਦੋਂ ਜੇ ਗੁਰ ਕੀ ਮਤ ਜਦ ਲਊ, ਜਿੱਦਣ ਆਪਣੀ ਮਤ ਨੂੰ ਥੋੜੀ ਮੰਨ ਲਿਆ, ਗੁਰ ਕੀ ਮੱਤ ਤੋਂ ਮਤਲਬ ਹੈ ਗੁਰਬਾਣੀ ਤੋਂ ਪੜੂ ਫਿਰ ਗੁਰਬਾਣੀ ਨੂੰ ਨਹੀਂ ਪੜੂ ਜਿਹੜਾ ਗੁਰਬਾਣੀ ਨੂੰ ਪੜਦਾ ਹੈ ਉਹਦੀ ਆਪਣੀ ਮੱਤ ਬੜੀ ਮੰਨ ਕੇ ਪੜਦਾ ਵੀ ਮੈਂ ਗੁਰਬਾਣੀ ਨੂੰ ਸਮਝਣਾ ਮੈਂ ਗੁਰਬਾਣੀ ਨੂੰ ਸਮਝਣਾ ਗੱਲ ਹੋਰ ਹੈ ਮੈਂ ਗੁਰਬਾਣੀ ਤੋਂ ਸਮਝਣਾ ਗੱਲ ਹੋਰ ਮੈਂ ਟੀਚਰ ਨੂੰ ਸਮਝਣਾ ਗੱਲ ਹੋਰ ਹੈ ਮੈਂ ਟੀਚਰ ਤੋਂ ਸਮਝਣਾ ਗੱਲ ਹੋਰ ਟੀਚਰ ਨੂੰ ਸਮਝਣਾ ਕਿੰਨਾ ਕੁ ਬਾਣੀ ਚ ਹੈ ਟੀਚਰ ਨੂੰ ਸਮਝਣਾ ਪਤਾ ਕਿੰਨਾ ਕੁ ਬਾਣੀ ਚ ਹੈ ਟੀਚਰ ਟੀਚਰ ਦੀ ਅਕਲ ਕਿੰਨੀ ਕੁ ਹੈ ਟੀਚਰ ਤੋਂ ਉੱਤੇ ਹੈ ਫਿਰ ਤੂੰ ਗੁਰਬਾਣੀ ਉੱਤੋਂ ਦੇਖ ਰਹੇ ਨੇ ਉੱਤੋਂ ਗੁਰਬਾਣੀ ਤੇ ਉੱਚੇ ਉੱਠ ਕੇ ਗੁਰਬਾਣੀ ਨੂੰ ਸਮਝ ਰਹੇ ਨੇ ਜਿਹੜੇ ਗੁਰਬਾਣੀ ਨੂੰ ਪੜਦੇ ਨੇ ਜਿਹੜੇ ਗੁਰਬਾਣੀ ਤੋਂ ਪੜਦੇ ਨੇ ਉਹ ਐਂ ਪੜਦੇ ਨੇ ਜਿਵੇਂ ਇੱਕ ਵੇਲ ਹੁੰਦੀ ਹੈ ਵੇਲ ਨੂੰ ਬੀਜ ਦਿਓ ਧਰਤੀ ਤੇ ਬੀਜਦੀ ਹੈ ਵਿਚਾਰੀ ਧਰਤੀ ਤੇ ਰਹੂਗੀ ਕਈ ਵੇਲਾਂ ਹੁੰਦੀਆਂ ਤੋਰੀਆਂ ਦੀਆਂ ਸਿਓ ਫੜੀਆਂ ਦੀਆਂ ਵੇਲਾਂ ਹੁੰਦੀਆਂ ਕੱਦੂਆਂ ਦੀਆਂ ਵੇਲ ਨੂੰ ਦਰਖਤ ਦੇ ਨਾਲ ਬੀਜ ਕੇ ਥੋੜ੍ਹੇ ਜਿਹਾ ਦਰਖਤ ਤੇ ਚੜਾ ਦਿਓ ਧਰਤੀ ਉੱਚੀ ਉੱਠ ਕਰਦੀ ਹੈ ਕਾਹਤੇ ਉੱਠ ਕਰਦੀ ਹੈ ਦਰਖਤ ਆਸਰਾ ਲੈ ਕੇ ਗੁਰਬਾਣੀ ਦਾ ਆਸਰਾ ਲੈ ਕੇ ਗੁਰੂ ਜਿੰਨਾ ਉੱਚਾ ਉੱਠ ਜਾਂਦਾ ਗੁਰਬਾਣੀ ਜਿੰਨਾ ਵੀ ਉੱਚਾ ਉੱਠ ਜਾਂਦਾ ਆਸਰਾ ਬਣ ਗਿਆ ਨਾ ਨਹੀਂ ਤਾਂ ਧਰਤੀ ਤੇ ਹੀ ਹੈ ਧਰਤੀ ਦਾ ਕੋਈ ਜਵਾਬ ਕੋਈ ਪੈਰ ਬੰਨ ਦੂਗਾ ਪੈਰ ਰੱਖ ਦੂਗਾ ਲੈਣਾ ਨਾਲ ਜੜ ਦੇ ਵਿੱਚ ਚਰਨਾਂ ਤੋਂ ਲੈ ਕੇ ਲੱਗ ਕੇ ਚਰਨਾਂ ਦੇ ਵਿੱਚ ਹੁੰਦੀਆਂ ਨੇ ਵੇਲ ਉੱਥੋਂ ਹੀ ਲੱਗਦੀਆਂ ਨੇ ਦਰਖਤ ਗੁਰੂ ਨਾਨਕ ਦੇ ਨਾਲ ਹੀ ਚੜ ਗਿਆ ਨਾ ਉੱਥੇ ਧਰਤੀ ਤੇ ਹੀ ਸੀ ਮਤ ਲੈ ਲਈ ਨਹੀਂ ਸੀ ਚੜ ਸਕਦਾ ਜਿਹੜੀ ਆਪਣੀ ਮਤ ਹੈ ਉਹ ਧਰਤੀ ਦੇ ਵਿਛੀ ਹੋਈ ਹੈ ਜ਼ਮੀਨ ਕਿਉਂਕਿ ਜ਼ਮੀਨਾਂ ਜੁੜੇ ਹੋਏ ਅਸੀਂ ਸਰੀਰ ਨਾਲ ਜੁੜੇ ਹੋਏ ਇਹਦੇ ਜ਼ਮੀਨਾਂ ਜੁੜੇ ਹੋਏ ਸਰੀਰ ਨਾਲ ਜੁੜੇ ਹੋਏ ਇਹ ਗੱਲਾਂ ਆਕਾਸ਼ ਕੀ ਨੇ ਆਕਾਸ਼ ਕੀ ਨੇ ਇਹ ਆਕਾਸ਼ ਨਾਲ ਦਰਖਤ ਦੇ ਨਾਲ ਚੜੂ ਆਕਾਸ਼ ਚੜੂ ਨਹੀਂ ਤਾਂ ਧਰਤੀ ਤੇ ਆਕਾਸ਼ ਬਣੀ ਹੈ ਆਕਾਸ਼ ਚ ਫੜ ਲੱਗੂ ਆਕਾਸ਼ ਚ ਫੁੱਲ ਲੱਗੂ ਆਕਾਸ਼ ਦੀ ਹਵਾ ਮਿਲੂ ਉਹਨੂੰ
ਜਿਹਨੇ ਰਚ ਰਚਿਆ ਤੇ ਸ਼ਬਦ ਪਛਾਣਾ
ਜਿਹਨੇ ਰਾਜ ਰਚਿਆ ਜਿਹਨੇ ਸੰਸਾਰ ਰਚਨਾ ਰਚੀ ਹੈ
ਤੇ ਸ਼ਬਦ ਪਛਾਣਾ
ਤੇ ਉਹ ਕੀ ਚੀਜ਼ ਹੈ ਉਹਨੂੰ ਸ਼ਬਦ ਕਰਕੇ ਪਛਾਣਨਾ ਉਹ ਸ਼ਬਦ ਹੈ ਉਹ ਬੰਦਾ ਨਹੀਂ ਹੈ ਕੋਈ ਤੁਸੀਂ ਬੰਦਾ ਮੰਨੀ ਬੈਠੇ ਹੋ ਕੋਈ ਵਿਸ਼ਨੂੰ ਇਹ ਕੋਈ ਸ਼ਿਵ ਬੰਦਾ ਨਹੀਂ ਹੈ ਕੋਈ ਉਹ ਤਾਂ ਸ਼ਬਦ ਹੈ ਸ਼ਬਦ ਉਹ ਹਾਂ ਜਿਹਨੇ ਰਚਨਾ ਰਚੀ ਹੈ ਉਹਨੂੰ ਸ਼ਬਦ ਕਰਕੇ ਪਛਾਣਨਾ ਜੋਤ ਕਰਕੇ ਨਹੀਂ ਪਛਾਣਨਾ ਜੋਤ ਪਛਾਣਨ ਵਾਲਾ ਹੈ ਜਿਹਨੂੰ ਪਛਾਣਨਾ ਉਹ ਸ਼ਬਦ ਹੈ ਹੁਕਮ ਹੈ ਜਿਹਨੇ ਪਛਾਣਨਾ ਉਹ ਜੋਤ ਹੈ ਜੋਤ ਤਾਂ ਤੂੰ ਆਪੇ ਹੀ ਆਪਣੇ ਆਪ ਨੂੰ ਪਛਾਣਨਾ ਹੈ ਜੋਤ ਨੂੰ ਪਛਾਣਨਾ ਜਿੰਨਾ ਚਿਰ ਆਤਮ ਨੂੰ ਜਾਣਿਆ ਸੀ ਉਹ ਜੋਤ ਨੂੰ ਜਾਣਿਆ ਸੀ ਆਪਣਾ ਮੂਲ ਪਛਾਣਿਆ ਸੀ ਉਹ ਵੀ ਜੋਤ ਪਛਾਣੀ ਸੀ ਉਹ ਤਾਂ ਪਛਾਣ ਲਈ ਉਹ ਜੋਤ ਜਿਹੜੀ ਇੱਕ ਹੈ ਪੂਰਨ ਬ੍ਰਹਮ ਹੈ ਉਹ ਸਾਰਾ ਪੂਰਨ ਬ੍ਰਹਮਾ ਦਾ ਹੀ ਖਜ਼ਾਨਾ ਕੱਲਾ ਕੱਲੇ ਇਕੱਠੇ ਹੋਏਗਾ ਉਹਦਾ ਕੀ ਪਛਾਣ ਕੱਲਾ ਕੋਈ ਵੀ ਰਚਨਾ ਨਹੀਂ ਰਹਿ ਸਕਦਾ ਸਾਰਿਆਂ ਦੀ ਰਹਿ ਸਾਰਿਆਂ ਦੀ ਸ਼ਕਤੀ ਨਾਲ ਰਚਨਾ ਰਚੀ ਹੋਈ ਹੈ ਸਾਰਿਆਂ ਦਾ ਸਮੁੱਚਾ ਜਿਹੜਾ ਹੁਕਮ ਸਮੁੱਚੀ ਜਿਹੜੀ ਸਲਾਹ ਹੈ ਸੱਚਖੰਡ ਦੀ ਸਾਰਿਆਂ ਦੀ ਉਹ ਜਿਹੜਾ ਸ਼ਬਦ ਹੈ ਹੁਕਮ ਹੈ ਉਹ ਹੁਕਮ ਹੈ ਰਚਨਾ ਉਹਨੇ ਰਚੀ ਹੈ ਕਿਸੇ ਬੰਦੇ ਇੱਕ ਨੇ ਨਹੀਂ ਰਚੀ ਹੋਈ ਇਸ
ਸ਼ਬਦ ਨੂੰ ਪਛਾਣਾ ਨਾਨਕ ਤਾਕਾ ਦੱਸੋ
ਉਸ ਸ਼ਬਦ ਨੂੰ ਜਿਹੜਾ ਪਛਾਣ ਲਵੇ ਉਸ ਹੁਕਮ ਨੂੰ ਪਛਾਣ ਲਵੇ ਉਹ